ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਫਲ ਹੋ ਮਾਥਾ ਸੰਤ ਨਮਸਕਾਰਸ, ਚਰਨ ਪੁਨੀਤ ਚਲੈ ਹਰ ਮਾਰਗ, ਕਹੁ ਨਾਨਕ ਭਲਾ ਮੇਰਾ ਕਰਮ, ਜਿਤ ਭੇਟੇ ਸਾਧੂ ਕੇ ਚਰਨ, ਜਨਮ ਮਰਨ ਦੋਹੁ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ ਨ, ਹਰ ਸਿਉਂ ਲੈਣ ਮਿਲਾਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਅੰਮ੍ਰਿਤ ਸਰ ਤੇ ਆਇਆ, ਸੰਤਾਂ ਦਾ ਸੁਬਦਾਸ, ਨੌ ਗੁਲਾਬ ਸਿੰਘ ਕਰ ਬੰਦਨ ਬੈਠਾ ਸੰਤਾਂ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਬੜੇ ਹੀ ਵੱਡਿਆਂ ਭਾਗਾਂ ਵਾਲੇ ਹੋ। ਨਾਮ ਦੇ ਰਸੀਏ 20ਵੀਂ ਸਦੀ ਦੇ ਮਹਾਨ ਅਵਤਾਰ 111 ਧੰਨ ਸੰਤ ਬਾਬਾ ਤ੍ਰਿ ਸਿੰਘ ਜੀ ਮਹਾਰਾਜ ਜੀ ਦੇ ਵੱਲੋਂ ਬਰੋਸਾਏ ਹੋਏ ਪਵਿੱਤਰ ਪਾਵਨ ਅਸਥਾਨ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਪਹੁੰਚ ਕੇ ਬਰਸੀ ਦੇ ਸੰਬੰਧ ਦੇ ਵਿੱਚ ਮਹਾਂਪੁਰਸ਼ਾਂ ਨੂੰ ਅੱਜ ਆਪਾਂ ਸਾਰੇ ਸ਼ਰਧਾ ਦੇ ਫੁੱਲ ਭੇਟਾ ਕਰਨ ਵਾਸਤੇ ਮਸਤੂਆਣਾ ਸਾਹਿਬ ਵਿਖੇ ਪਹੁੰਚੇ ਹਾਂ। ਭਗਤ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਦੱਸ ਰਹੇ ਨੇ, ਕਬੀਰ ਸੰਤ ਮੂਏ ਕਿਆ ਰੋਈ ਹੈ, ਜੋ ਆਪਣੇ ਗਿਰਹਿ ਜਾਏ, ਰੋਬ ਹੋ ਸਾਕਤ ਬਾਪਰੇ, ਜੋ ਹਟੈ ਹਟ ਬਿਕਾਏ। ਬਾਣੀ ਦੱਸ ਰਹੀ ਹੈ ਆਪਾਂ ਨੂੰ ਕਿ ਇਹ ਮਹਾਂਪੁਰਸ਼ਾਂ ਦੇ ਚਲੇ ਜਾਣ ਦੇ ਮਗਰੋਂ ਰੋਣਾ ਨਹੀਂ ਚਾਹੀਦਾ, ਕਿਉਂਕਿ ਉਹ ਤਾਂ ਆਪਣੇ ਦੇਸ਼ੋਂ ਆਏ ਸਨ ਅਤੇ ਆਪਣੇ ਦੇਸ਼ ਹੀ ਵਾਪਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਚਲੇ ਗਏ ਨੇ। ਉਹਨਾਂ ਸਾਕਤ ਪੁਰਸ਼ਾਂ ਨਿਗੁਰਿਆਂ ਨੂੰ ਰੋਣਾ ਕਰੋ, ਜਿਹੜੇ 184 ਜੂਨਾਂ ਦੇ ਵਿੱਚ ਭਟਕਦੇ ਫਿਰਦੇ ਨੇ, ਥਾਂ ਥਾਂ 'ਤੇ ਵਿਕਦੇ ਫਿਰਦੇ ਨੇ, ਜਿਨ੍ਹਾਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਸੋ ਆਓ ਸਾਧ ਸੰਗਤ ਜੀ, ਅੱਜ ਆਪਾਂ ਨੇ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਅੰਤਮ ਜੀਵਨੀ ਕਥਾ ਸਰਵਣ, ਬੜੇ ਪ੍ਰੇਮ ਦੇ ਨਾਲ ਇੱਕ ਮਨ ਇੱਕ ਚਿਤ ਹੋ ਕੇ ਸਰਵਣ ਕਰੀਏ।
ਅੰਮ੍ਰਿਤ ਸਰ ਤੇ ਆਇਆ ਸੰਤਾਂ ਦਾ ਸੁਬਦਾਸ,
ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਤੋਂ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦਾ ਇੱਕ ਅਨਿੰਨ ਸੇਵਕ,
ਨੌ ਗੁਲਾਬ ਸਿੰਘ ਕਰ ਬੰਦਨ ਬੈਠਾ ਸੰਤਾਂ ਪਾਸ,
ਜਿਹਦਾ ਨਾਮ ਕਵੀ ਨਰੈਣ ਸਿੰਘ ਜੀ ਗੁਲਾਬ ਸਿੰਘ ਜੀ ਦੱਸ ਰਹੇ ਨੇ, ਬੜੇ ਹੀ ਪ੍ਰੇਮ ਸਤਿਕਾਰ ਦੇ ਨਾਲ ਮਸਤੂਆਣਾ ਸਾਹਿਬ ਵਿਖੇ ਪਹੁੰਚ ਕੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਭਾਈ ਗੁਲਾਬ ਸਿੰਘ ਜੀ ਬੈਠ ਗਏ ਨੇ।
ਦੇਖ ਚਰਨਪੁਰ ਪੱਟੀ ਬਾਂਧੀ, ਮਨ ਬਹੁ ਚਿੰਤਾ ਤਾਰੀ।
ਧੰਨ ਸੰਤ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਪੱਟੀ ਬੰਨੀ ਹੋਈ ਦੇਖ ਕੇ ਭਾਈ ਗੁਲਾਬ ਸਿੰਘ ਜੀ ਮਨ ਦੇ ਵਿੱਚ ਬੜੇ ਹੈਰਾਨ ਹੋਏ ਨੇ।
ਨੈਣੋ ਨੀਰ ਬਹਾ ਕੇ ਆਖਤ, ਪਾਣਾ ਕਿਵ ਉਪਕਾਰੀ।
ਅੱਖੀਆਂ ਦੇ ਵਿੱਚੋਂ ਨੀਰ ਵਗਾ ਕੇ ਹੰਝੂ ਡਿੱਗਦੇ ਨੇ ਬੜੇ ਵੈਰਾਗ ਦੇ ਨਾਲ। ਭਾਈ ਗੁਲਾਬ ਸਿੰਘ ਜੀ ਕਹਿ ਰਹੇ ਨੇ, ਮਹਾਂਪੁਰਸ਼ੋ, ਇਹ ਭਾਣਾ ਆਪ ਕੀ ਵਰਤਾ ਰਹੇ ਹੋ?
ਤਿਸੋ ਵਾਲ ਦੇਖ ਸੰਤ ਜੀ ਬੋਲੇ, ਚਿੰਤਾ ਕਰੋ ਨਾ ਕਾਈ।
ਸੰਤ ਜੀ ਮਹਾਰਾਜ ਕਹਿ ਰਹੇ ਨੇ, ਗੁਲਾਬ ਸਿੰਘ ਜੀ, ਤੁਸੀਂ ਕੋਈ ਵੀ ਮਨ ਦੇ ਵਿੱਚ ਚਿੰਤਾ ਫਿਕਰ ਨਾ ਕਰੋ।
ਇਹ ਤਾਂ ਸਹਿਜ ਖੇਲ ਹੈ ਸਾਡੀ, ਤਿਸ ਨੂੰ ਤਾਰੀ ਤਰਾਈ।
ਗੁਲਾਬ ਸਿੰਘ ਜੀ, ਇਹ ਤਾਂ ਸਾਡੀ ਸਹਿਜ ਖੇਲ ਹੈ। ਇਸ ਤਰ੍ਹਾਂ ਧੰਨ ਸੰਤ ਜੀ ਮਹਾਰਾਜ ਭਾਈ ਗੁਲਾਬ ਸਿੰਘ ਜੀ ਨੂੰ ਹੌਸਲਾ ਵਿਸ਼ਵਾਸ ਦਵਾ ਰਹੇ ਨੇ।
ਤਿਸ ਨੂੰ ਆਖ ਰਾਤ ਦੇ ਵੇਲੇ ਆਪਣਾ ਨਿਕਟ ਬੁਲਾਇਆ।
ਜਦੋਂ ਰਾਤ ਦਾ ਸਮਾਂ ਹੋਇਆ, ਧੰਨ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਜੀ ਨੇ ਭਾਈ ਗੁਲਾਬ ਸਿੰਘ ਜੀ ਨੂੰ ਆਪਣੇ ਕੋਲੇ ਬੁਲਾਉਣਾ ਕਰਿਆ।
ਟਲੀ ਰਾਤ ਇਸਨਾਨ ਕਰਨ ਹਿਤ ਸੰਤਾਂ ਆਪ ਜਗਾਇਆ।
ਜਦੋਂ ਰਾਤ ਢਲ ਗਈ ਹੈ, ਸੁਬਾਹ ਅੰਮ੍ਰਿਤ ਵੇਲਾ ਹੋ ਗਿਆ, ਤਾਂ ਮਹਾਂਪੁਰਸ਼ਾਂ ਨੇ ਬੜੇ ਪ੍ਰੇਮ ਦੇ ਨਾਲ ਗੁਲਾਬ ਸਿੰਘ ਨੂੰ ਜਗਾਉਣਾ ਕੀਤਾ।
ਆਗੀ ਨਿਤਾ ਪਰਤ ਹੀ ਸੰਗਤ ਇਹ ਇਸਨਾਨ ਕਰਾਉਂਦੀ।
ਕਵੀ ਜੀ ਲਿਖਦੇ ਨੇ, ਅੱਗੇ ਹਰ ਰੋਜ਼ ਨਿਤਾ ਪ੍ਰਤ ਹੀ ਧੰਨ ਸੰਤ ਜੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਇਸ਼ਨਾਨ ਕਰਾਉਂਦੇ ਨੇ।
ਚੌਂਕੀ ਟਾਹੇ ਬਿਠਾਵਤ ਸੰਤਾਂ ਪਿਜਣੋ ਚਰਨ ਬਚਾਉਂਦੀ।
ਮਹਾਂਪੁਰਸ਼ਾਂ ਨੂੰ ਚੌਂਕੀ ਦੇ ਉੱਤੇ ਬਿਠਾ ਕੇ ਜੋ ਚਰਨਾਂ ਤੇ ਪੱਟੀ ਬੰਨੀ ਹੋਈ ਸੀ ਨਾ, ਉਹਦੇ ਉੱਪਰ ਪਾਣੀ ਪੈਣ ਤੋਂ ਰੋਕਦੇ ਨੇ।
ਇਸ ਦਿਨ ਗਏ ਆਪ ਤੁਰ ਪ੍ਰਭ ਜੀ ਪਹੁੰਚੇ ਕੂਏ ਕੋਲੇ।
ਕਵੀ ਜੀ ਲਿਖਦੇ ਨੇ ਕਿ ਇਸ ਰਾਤ ਨੂੰ ਧੰਨ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਆਪ ਤੁਰ ਕੇ ਕੂਏ ਦੇ ਕੋਲ ਚਲੇ ਗਏ ਨੇ।
ਕਹੇ ਤੂੰ ਗੁਲਾਬ ਸਿੰਘ ਪਾ ਪਾਣੀ ਇਸ ਤਿਸ ਸੋਜੀ ਆਈ।
ਭਾਈ ਗੁਲਾਬ ਸਿੰਘ ਜੀ ਨੂੰ ਕਹਿਣ ਲੱਗੇ ਨੇ ਮਹਾਂਪੁਰਸ਼ ਕੇ ਭਾਈ ਗੁਰਮੁਖਾ, ਤੂੰ ਸਾਡੇ ਚਰਨ ਦੇ ਉੱਪਰ ਪਾਣੀ ਪਾਉਣਾ ਕਰ।
ਕੱਢ ਕੱਢ ਢੋਲ ਕਨੇਰੇ ਪਾਏ ਫਿਰ ਬੋਲੇ ਜਗ ਸਾਈ।
ਇਸ ਤਰ੍ਹਾਂ ਭਾਈ ਗੁਲਾਬ ਸਿੰਘ ਜੀ ਨੇ ਢੋਲ ਭਰ ਭਰ ਕੇ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਇਸ਼ਨਾਨ ਕਰਵਾਏ ਨੇ।
ਦੋਵੇਂ ਚਰਨ ਮਲੋ ਅਬ ਸਾਡੇ ਫਿਰ ਤਿਸ ਸੋਜੀ ਆਈ।
ਐ ਭਾਈ, ਸਾਡੇ ਦੋਵੇਂ ਚਰਨ ਤੁਸੀਂ ਮਲਣਾ ਕਰੋ। ਅਤੇ ਜਦੋਂ ਇਸ ਤਰ੍ਹਾਂ ਮਹਾਂਪੁਰਸ਼ਾਂ ਨੇ ਆਖਿਆ ਤਾਂ ਉਹਨੂੰ ਸੋਜੀ ਆ ਗਈ।
ਦੁੱਖ ਦਾ ਚਰਨ ਨਹੀਂ ਅਬ ਕੋਈ ਦੋਵੇਂ ਦੇਖੇ ਰਾਜੀ।
ਜਦੋਂ ਉਸਨੇ ਵੇਖਿਆ ਕਿ ਮਹਾਂਪੁਰਸ਼ਾਂ ਦਾ ਚਰਨ ਤਾਂ ਕੋਈ ਵੀ ਦੁਖਦਾ ਨਹੀਂ।
ਪਿਆ ਆਨੰਦ ਫਿਕਰ ਸਭ ਸੋਂਡੇ ਮਨ ਦੀ ਚਿੰਤਾ ਪਾਜੀ।
ਬੜਾ ਹੀ ਮਨ ਆਨੰਦ ਹੋ ਗਿਆ, ਗਦ ਗਦ ਹੋ ਗਿਆ। ਜਿਹੜੀ ਮਨ ਦੇ ਵਿੱਚ ਚਿੰਤਾ ਸੀ ਕਿ ਕੀ ਭਾਣਾ ਵਰਤਾ ਰਹੇ ਹੋ, ਉਹ ਸਾਰੀਆਂ ਚਿੰਤਾ ਖਤਮ ਦੂਰ ਹੋ ਗਈਆਂ ਨੇ।
ਤਿਸ ਦੇ ਮੋਢੇ ਹੱਥ ਟਕਾ ਕੇ ਇਸ ਪੰਤ ਪ੍ਰਭ ਬੋਲੇ।
ਗੁਲਾਬ ਸਿੰਘ ਜੀ ਦੇ ਮੋਢੇ ਦੇ ਉੱਪਰ ਹੱਥ ਰੱਖ ਕੇ ਧੰਨ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਬਚਨ ਕਰ ਰਹੇ ਨੇ।
ਜਬ ਲੱਗ ਇਹ ਸਰੀਰ ਸਾਡਾ ਪਾਖੀ ਨਾ ਕਿਸ ਕੋਲੇ।
ਐ ਗੁਲਾਬ ਸਿੰਘ ਜੀ, ਜਿੰਨਾ ਚਿਰ ਸਾਡਾ ਸਰੀਰ ਸੰਸਾਰ ਤੇ ਉੱਪਰ ਹੈ ਨਾ, ਉਹਨਾਂ ਚਿਰ ਤੁਸਾਂ ਨੇ ਇਹ ਗੱਲ ਕਿਸੇ ਦੇ ਕੋਲ ਨਹੀਂ ਓ ਕਰਨੀ।
ਤਿਸ ਨੂੰ ਨਾਲ ਲਿਆਏ ਸੰਤ ਜੀ ਦੁੱਖ ਦਾ ਚਰਨ ਦਿਖਾਇਆ।
ਇਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ਾਂ ਨੇ ਭਾਈ ਗੁਲਾਬ ਸਿੰਘ ਜੀ ਨੂੰ ਇਸ਼ਨਾਨ ਤੋਂ ਬਾਅਦ ਉਸੇ ਤਰ੍ਹਾਂ ਦੁੱਖ ਦਾ ਚਰਨ ਦਿਖਾਉਣਾ ਕੀਤਾ।
ਦੋਹੇ ਚਰਨਾਂ ਸੇ ਤੁਰ ਕੇ ਆਏ ਤੀਜਾ ਪਲੰਘ ਟਿਕਾਇਆ।
ਉਸੇ ਤਰ੍ਹਾਂ ਦੋਵਾਂ ਚਰਨਾਂ ਦੇ ਨਾਲ ਤੁਰ ਕੇ ਧੰਨ ਸੰਤ ਜੀ ਮਹਾਰਾਜ ਆ ਗਏ ਨੇ ਅਤੇ ਪਲੰਘੇ ਦੇ ਉੱਪਰ ਬਿਰਾਜਮਾਨ ਹੋ ਗਏ ਨੇ।
ਪਲੰਘ ਪੀਠ ਪੁਰ ਬੈਠੇ ਜਬਹੀ ਇੱਕ ਦੁੱਖ ਦਾ ਇੱਕ ਰਾਜੀ।
ਧੰਨ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਜਦੋਂ ਪਲੰਘੇ ਤੇ ਆ ਕੇ ਬਿਰਾਜਮਾਨ ਹੋ ਗਏ ਨੇ ਤਾਂ ਪਹਿਲਾਂ ਦੇ ਵਾਂਗ ਹੀ ਇੱਕ ਚਰਨ ਦੁਖਦਾ ਤੇ ਇੱਕ ਰਾਜੀ ਸੀ।
ਕੌਤਕ ਦੇਖੋ ਗੁਲਾਬ ਸਿੰਘ ਦੀ ਮਨ ਦੀ ਚਿੰਤਾ ਭਾਜੀ।
ਇਹ ਕੌਤਕ ਦੇਖ ਕੇ ਭਾਈ ਗੁਲਾਬ ਸਿੰਘ ਦੀ ਮਨ ਦੀ ਜਿੰਨੀ ਵੀ ਚਿੰਤਾ ਸੀ ਨਾ ਉਹ ਸਾਰੀ ਦੂਰ ਕਰ ਦਿੱਤੀ ਮਹਾਂਪੁਰਸ਼ਾਂ ਨੇ।
ਆਖਤ ਕਰਮ ਸਿੰਘ ਮੈਂ ਡਿੱਠਾ ਚਲਤ ਅਚਰਜ ਅਮੋਲਾ।
ਭਾਈ ਕਰਮ ਸਿੰਘ ਜੀ ਵੀ ਸਿੱਖ ਸੰਗਤਾਂ ਨੂੰ ਦੱਸ ਰਹੇ ਨੇ ਕਿ ਮੈਂ ਵੀ ਮਹਾਂਪੁਰਸ਼ਾਂ ਦੇ ਇੱਕ ਅਚਰਜ ਅਮੋਲਕ ਬਚਨ ਸੁਣੇ ਦੇਖੇ।
ਸੰਤਾਂ ਨੇ ਮੈਨੂੰ ਦਿਖਲਾਇਆ ਜਾਣ ਆਪਣਾ ਗੋਲਾ।
ਕਰਮ ਸਿੰਘ ਜੀ ਕਹਿੰਦੇ ਨੇ ਮੈਨੂੰ ਮਹਾਂਪੁਰਸ਼ਾਂ ਨੇ ਆਪਣਾ ਗੋਲਾ ਸੇਵਕ ਸਮਝ ਕੇ ਇਹ ਮਹਿਮਾ ਵਡਿਆਈ ਦਿਖਾਉਣਾ ਕਰੀ।
ਮੈਂ ਰਾਤਰ ਦੇ ਵੇਲੇ ਪਾਈ ਸੋਬਤ ਕੁਟਿਆ ਮਾਹੀ।
ਕਰਮ ਸਿੰਘ ਜੀ ਕਹਿ ਰਹੇ ਨੇ ਜਦੋਂ ਮੈਂ ਰਾਤ ਦੇ ਸਮੇਂ ਆਪਣੀ ਕੁਟਿਆ ਦੇ ਵਿੱਚ ਵਿਸਰਾਮ ਕਰਦਾ ਸੀ
ਤਾਂ ਕੀ ਖੋਲਾ ਮੀਸਾਂ ਦੇਖਤ ਸੰਤ ਪਲੰਘਪੁਰ ਨਾਹੀ।
ਜਦੋਂ ਰਾਤ ਦੇ ਸਮੇਂ ਮੈਂ ਤਾਕੀ ਖੋਲ ਕੇ ਮਹਾਂਪੁਰਸ਼ਾਂ ਦੇ ਪਲੰਘੇ ਦੇ ਵੱਲ ਨਿਗਾਹ ਵੇਖੀ ਤਾਂ ਮਹਾਂਪੁਰਸ਼ ਉਸ ਪਲੰਘੇ ਤੇ ਨਹੀਂ ਸਨ।
ਅੰਮ੍ਰਿਤ ਵੇਲੇ ਆਏ ਬੈਠਦੇ ਨਿਸ ਪਰ ਪਲੰਘ ਕਿਲਾ।
ਕਵੀ ਜੀ ਲਿਖ ਰਹੇ ਨੇ ਆਪਣੀ ਕਲਮ ਤੋਂ ਕਰਮ ਸਿੰਘ ਜੀ ਦੱਸ ਰਹੇ ਨੇ ਰਾਤ ਦੇ ਵੇਲੇ ਮਹਾਂਪੁਰਸ਼ਾਂ ਦਾ ਪਲੰਘਾ ਖਾਲੀ ਹੁੰਦਾ ਅਤੇ ਅੰਮ੍ਰਿਤ ਵੇਲੇ ਮਹਾਂਪੁਰਸ਼ ਆ ਕੇ ਬਿਰਾਜਮਾਨ ਹੋ ਜਾਂਦੇ ਨੇ।
ਉਦੋਂ ਸਭ ਨੂੰ ਦਰਸ਼ਨ ਦੇਵਤ ਹੋਤ ਮੱਜਣ ਦਾ ਵੇਲਾ।
ਅੰਮ੍ਰਿਤ ਵੇਲੇ ਜਦੋਂ ਮੱਜਣ ਭਾਵ ਇਸ਼ਨਾਨ ਦਾ ਵਕਤ ਹੁੰਦਾ ਤਾਂ ਸਾਰੀਆਂ ਸਿੱਖ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਮਹਾਂਪੁਰਸ਼ ਨਿਹਾਲ ਕਰਦੇ ਹਨ।
ਸੁਣ ਕਰ ਸੰਗਤ ਪਈ ਹੈਰਾਨੀ ਮਹਾਂਪੁਰਖ ਦੀ ਲੀਲਾ।
ਜਦੋਂ ਸਿੱਖ ਸੰਗਤਾਂ ਨੇ ਇਹ ਅਮੋਲਕ ਬਚਨ ਸੁਣੇ ਨੇ ਮਹਾਂਪੁਰਸ਼ਾਂ ਦੇ ਤਾਂ ਗੁਰਮੁਖ ਪਿਆਰਿਓ ਸਿੱਖ ਸੰਗਤਾਂ ਹੈਰਾਨ ਹੋ ਗਈਆਂ ਨੇ।
ਦਾਸਾਂ ਨੂੰ ਤਾਰਨ ਹਿੱਤ ਜਾਂਦੀ ਦਰਗਹਿ ਬਣਨ ਵਕੀਲਾ।
ਜਿਹੜੇ ਮਹਾਂਪੁਰਸ਼ ਨੇ ਤਾਂ ਦਾਸਾਂ ਨੂੰ ਸੇਵਕਾਂ ਨੂੰ ਤਾਰਨ ਵਾਸਤੇ ਸੰਸਾਰ ਦੇ ਵਿੱਚ ਆਉਂਦੇ ਨੇ। ਜਿਹੜਾ ਚਰਨਾਂ ਦੇ ਵਿੱਚ ਆ ਕੇ ਓਟ ਆਸਰਾ ਤੱਕ ਲਵੇ ਦਰਗਾਹ ਵਿੱਚ ਵਕੀਲ ਬਣ ਜਾਂਦੇ ਨੇ ਉਹਦੇ।
ਬੈਠੋ ਆਈ ਪਲੰਘਪੁਰ ਦਾਤਾ ਸੁਣ ਉਤਰੀ ਜਗ ਸਾਈ।
ਜਦੋਂ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਪਵਿੱਤਰ ਪਾਵਨ ਗੁਰਸਾਗਰ ਮਸਤਵਾਣਾ ਸਾਹਿਬ ਵਿਖੇ ਸਿੱਖ ਸੰਗਤਾਂ ਨੂੰ ਤਾਰ ਰਹੇ ਨੇ ਅਤੇ ਪਲੰਘ ਦੇ ਉੱਪਰ ਆ ਕੇ ਬਿਰਾਜਮਾਨ ਹੋ ਗਏ ਨੇ।
ਮੋਦੀ ਖਾਨੇ ਵਾਲੇ ਕਮਰੇ ਸਜੀ ਪਲੰਘਪੁਰ ਜਾਈ।
ਮੋਦੀ ਖਾਨੇ ਵਾਲੇ ਕਮਰੇ ਦੇ ਵਿੱਚ ਮਹਾਂਪੁਰਸ਼ਾਂ ਨੂੰ ਇੱਕ ਪਲੰਘੇ ਦੇ ਉੱਪਰ ਸਿੱਖ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਬਿਠਾਉਣਾ ਕਰਿਆ।
ਦਰਸ਼ਨ ਪਾਵਣ ਵਾਲੀ ਸੰਗਤ ਸੁਣ ਸੁਣ ਆਵਣ ਲਾਗੀ।
ਜਿਹੜੇ ਨੇੜੇ ਤੇੜੇ ਨਗਰ ਨੇ ਬਡਰੁੱਖਾਂ ਬਹਾਦਰਪੁਰ ਚੰਗਾਲ ਲਿੱਦੜਾਂ ਕਾਂਜਲਾ ਇੱਥੋਂ ਦੀਆਂ ਸਿੱਖ ਸੰਗਤਾਂ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚ ਰਹੀਆਂ ਨੇ।
ਦਰਸ਼ਨ ਪਾਈ ਕਰਤ ਪਗ ਬੰਧਨ ਸੁਭ ਸੇਵਕ ਵਡ ਪਾਗੀ।
ਇਸ ਤਰ੍ਹਾਂ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰੇ ਕਰਕੇ ਚਰਨਾਂ ਦੇ ਵਿੱਚ ਨਮਸਕਾਰਾਂ ਅਤੇ ਵੰਦਨਾ ਕਰਦੇ ਨੇ।
ਸੰਤ ਸਰਬ ਕੀ ਕੁਸਲ ਪੁੱਛਦੇ, ਸੇਵਕ ਆਖ ਬਤਾਉਂਦੇ।
ਇਸ ਤਰ੍ਹਾਂ ਧੰਨ ਸੰਤ ਬਾਬਾ ਤਰਸ ਸਿੰਘ ਜੀ ਮਹਾਰਾਜ, ਸਾਰੀਆਂ ਸਿੱਖ ਸੰਗਤਾਂ ਦੀ ਸੇਵਕਾਂ ਦੀ ਕੁਸਲ ਆਨੰਦ ਪੁੱਛਦੇ ਨੇ ਅਤੇ ਸੇਵਕ ਦੱਸ ਰਹੇ ਨੇ।
ਤੁਧ ਕਿਰਪਾ ਤੇਰਾ ਜੀ ਪ੍ਰਭ ਜੀ, ਇਸ ਵਿਦ ਆਖ ਸੁਣਾ ਦੇ।
ਐ ਮਹਾਂਪੁਰਸ਼ੋ, ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦੁਆਰਾ ਅਸੀਂ ਬਿਲਕੁਲ ਚੜ੍ਹਦੀਆਂ ਕਲਾਂ ਦੇ ਵਿੱਚ ਹਾਂ।
ਦੇਖ ਚਰਨਪੁਰ ਪੱਟੀ ਬਾਂਧੀ, ਸਹਿਮਤ ਕਈ ਪਰਮੀ।
ਗੁਰਮੁਖ ਪਿਆਰਿਆਂ ਨੇ ਜਦੋਂ ਮਹਾਂਪੁਰਸ਼ਾਂ ਦੇ ਚਰਨਾਂ ਦੇ ਉੱਪਰ ਪੱਟੀ ਬੰਨੀ ਹੋਈ ਵੇਖੀ ਹੈ, ਸਹਿਮਤ ਕਈ ਪ੍ਰੇਮੀ ਮਨ ਦੇ ਵਿੱਚ ਬੜਾ ਹੀ ਵਿਰਾਗ ਕਰਨ ਲੱਗੇ ਨੇ।
ਹੇ ਪ੍ਰਭ, ਇਹ ਕਿਸ ਤਰ੍ਹਾਂ ਪਾਣਾ, ਪੁੱਛਦੇ ਸਾਂ ਹਲੇ ਮੀ।
ਬੜੇ ਪ੍ਰੇਮ ਦੇ ਨਾਲ ਗੁਰਮੁਖ ਪਿਆਰੇ ਪੁੱਛ ਰਹੇ ਨੇ, ਐ ਮਹਾਂਪੁਰਸ਼ੋ, ਇਹ ਭਾਣਾ ਤੁਸੀਂ ਕਿਵੇਂ ਵਰਤਾ ਰਹੇ ਹੋ?
ਤੀਰਜ ਦੇ ਸੰਤ ਬਤਲਾਵਣ, ਸਹਿਜ ਖੇਡ ਹੈ ਸਾਡੀ।
ਬੜੇ ਪ੍ਰੇਮ ਦੇ ਨਾਲ ਧੀਰਜ ਹੌਸਲਾ ਦੇ ਕੇ ਦੱਸ ਰਹੇ ਨੇ ਕਿ ਭਾਈ ਇਹ ਤਾਂ ਸਾਡੀ ਹੀ ਖੇਡ ਹੈ।
ਬੰਗਲਾ ਸਾਹਿਬ ਚੋਬ ਜੋ ਹੋਈ, ਉਹ ਪੀਰ ਹੈ ਬਾਡੀ।
ਮਹਾਂਪੁਰਸ਼ ਦੱਸ ਰਹੇ ਨੇ ਕਿ ਦਿੱਲੀ ਸ਼ਹਿਰ ਦੇ ਵਿੱਚ ਜੋ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਬਣੇ ਹੋਏ ਨੇ, ਉੱਥੇ ਸਾਡੇ ਦੀਵਾਨ ਸਜੇ ਸੀ ਅਤੇ ਚਰਨ ਦੇ ਵਿੱਚ ਇੱਕ ਚੋਬ ਜੀ ਹੋਈ ਸੀ।
ਬਹੁਤ ਦਵਾਈ ਲਾਵਣ ਵਾਲੀ, ਕਰਗੀ ਜ਼ਖਮ ਕਨੀਰਾ।
ਮਹਾਂਪੁਰਸ਼ ਕਹਿ ਰਹੇ ਨੇ ਬੜੀ ਵੈਦ ਹਕੀਮ ਡਾਕਟਰ ਠੀਕ ਕਰਨ ਵਾਸਤੇ ਜਿਹੜੇ ਆਏ ਸੀ ਉਹ ਹੋਰ ਵੀ ਜ਼ਖਮ ਕਨੇਰਾ ਕਰ ਗਏ ਨੇ।
ਆਖਤ ਠੀਕ ਹੋਏਗਾ ਏ ਪ੍ਰਭ, ਬਰਜਤ ਪੀ ਬਹੁ ਤੀਰਾ।
ਮਹਾਂਪੁਰਸ਼ਾਂ ਨੂੰ ਉਹ ਵੈਦ ਹਕੀਮ ਦੱਸਦੇ ਨੇ, ਇਲਾਜ ਕਰਦੇ ਨੇ, ਕਹਿੰਦੇ ਨੇ ਮਹਾਂਪੁਰਸ਼ੋ ਇਹ ਜ਼ਖਮ ਠੀਕ ਹੋ ਜਾਵੇਗਾ। ਪਰ ਕਵੀ ਨਰੈਣ ਸਿੰਘ ਜੀ ਆਪਣੀ ਕਲਮ ਦੇ ਨਾਲ ਧੰਨ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਜੀ ਦੀ ਕੀ ਮਹਿਮਾ ਵਡਿਆਈ ਕਰ ਰਹੇ ਨੇ। ਅਤਰ ਸਿੰਘ ਦਾਤਾ ਅਤਰ ਆਪਣੇ ਨੂੰ ਸਾਡੇ ਦਿਲਾਂ ਦੇ ਵਿੱਚ ਖਿਲਾਰ ਚੱਲੇ, ਅੰਮ੍ਰਿਤ ਬਚਨ ਮਿੱਠੇ ਨਹੀਂ ਭੁੱਲਣੇ ਸਾਥੋਂ, ਸੰਤ ਬੋਲ ਕੇ ਨਾਲ ਪਿਆਰ ਚੱਲੇ, ਕਈ ਆਖਦੇ ਖਾਣਾ ਪੀਣਾ ਨਾ ਸੁੱਝੇ, ਸੰਤ ਤੀਰ ਵਿਛੋੜੇ ਦਾ ਮਾਰ ਚੱਲੇ, ਕਮਲ ਫੁੱਲਾਂ ਉਤੋਂ ਜਿਵੇਂ ਉੱਡਣ ਭੌਰੇ, ਸ਼ਾਂਤੀ ਰੂਪ ਕੋਲੋਂ ਨਰ ਨਾਰ ਚੱਲੇ, ਮਹਿਮਾ ਮਸਤੂਆਣਾ ਸਾਹਿਬ ਦੀ ਮੈਂ ਕਿਵੇਂ ਬਿਆਨ ਕਰਾਂ, ਉਹ ਆਪ ਤਰ ਗਏ ਅਤੇ ਹਜ਼ਾਰਾਂ ਨੂੰ ਤਾਰ ਚੱਲੇ।
ਕਬ ਜਾਣੇ ਆਕਤ ਸਾਨੂੰ ਸੰਤਾਂ, ਆਪਣੇ ਨਿਕਟ ਬੁਲਾਇਆ।
ਕਵਜਨ ਮਹਾਨ ਕਵੀ ਨਰੈਣ ਸਿੰਘ ਜੀ ਆਪਣੀ ਕਲਮ ਤੋਂ ਲਿਖਦੇ ਨੇ, ਉਹ ਸਮੇਂ ਧੰਨ ਸੰਤ ਜੀ ਮਹਾਰਾਜ ਜੀ ਨੇ ਸਾਨੂੰ ਆਪਣੇ ਨਿਕਟ ਕੋਲੇ ਸੱਦਣਾ ਕਰਿਆ।
ਬਾਰ ਬੰਦ ਕਰ ਅਸੀਂ ਚੌਹਾਨੇ, ਚਰਨੀ ਸੀਸ ਨਿਵਾਇਆ।
ਕਵੀ ਨਰੈਣ ਸਿੰਘ ਜੀ ਲਿਖਦੇ ਨੇ ਅਸੀਂ ਚਾਰੇ ਸੇਵਾਦਾਰਾਂ ਨੇ ਮਹਾਂਪੁਰਸ਼ਾਂ ਦੇ ਚਰਨਾਂ ਚ ਨਮਸਕਾਰ ਕੀਤੀ ਅਤੇ ਦਰਵਾਜ਼ਾ ਬੰਦ ਕਰ ਦਿੱਤਾ।
ਬੋਲੇ ਸੰਤ ਕਹੋ ਕੀ ਮਾਨਸਾ, ਅਸੀਂ ਬੇਨਤੀ ਕੀਤੀ।
ਸੰਤ ਜੀ ਮਹਾਰਾਜ ਕਹਿਣ ਲੱਗੇ, ਦੱਸੋ ਭਾਈ ਨਰੈਣ ਸਿੰਘ ਜੀ, ਤੁਹਾਡੇ ਮਨ ਦੇ ਵਿੱਚ ਕੀ ਮਨਸਾ, ਕੀ ਇੱਛਾ ਹੈ? ਤਾਂ ਨਰੈਣ ਸਿੰਘ ਜੀ ਦੱਸ ਰਹੇ ਨੇ ਇਸ ਤਰ੍ਹਾਂ ਬੇਨਤੀਆਂ ਕਰੀਆਂ।
ਦਰਸ਼ਨ ਦਿੰਦੇ ਰਹੋ ਪ੍ਰਭੂ ਜੀ, ਨਿਭ ਜੇ ਓੜ ਪ੍ਰੀਤੀ।
ਬੜੇ ਪ੍ਰੇਮ ਦੇ ਨਾਲ ਬੇਨਤੀਆਂ ਕੀਤੀਆਂ ਕਿ ਮਹਾਂਪੁਰਸ਼ੋ ਇਸੇ ਤਰ੍ਹਾਂ ਤੁਸੀਂ ਸਾਨੂੰ ਦਰਸ਼ਨ ਦਿਦਾਰੇ ਦਿੰਦੇ ਰਹਿਣਾ ਅਤੇ ਸਾਡੇ ਸੇਵਕਾਂ ਦੀ ਪ੍ਰੀਤ ਨਿਭ ਜਾਵੇ।
ਸੁਣ ਕਰ ਸੰਤਾਂ ਨੇ ਸਮਝਾਏ ਸ਼ਬਦ ਮਿਲਾਵਾ ਹੋਸੀ।
ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ਾਂ ਨੇ ਸਮਝਾਇਆ ਕਿ ਐ ਨਰੈਣ ਸਿੰਘ, ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ ਜਿਹੜਾ ਪਰਮੇਸ਼ਰ ਹਰ ਇੱਕ ਨੂੰ ਰੋਜੀ ਦਿੰਦਾ ਹੈ।
ਦੇਹ ਸੁਨੇਹਾ ਤਜੋ ਹੁਣ ਪਾਈ, ਸੁਣ ਮਨ ਪਾਈ ਨਮੋਸੀ।
ਸੰਤ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਨਰੈਣ ਸਿੰਘ ਜੀ, ਤੁਸੀਂ ਹੁਣ ਸਾਡੀ ਇਸ ਦੇਹੀ ਦਾ ਸਰੀਰ ਦਾ ਖਿਆਲ ਛੱਡ ਦਿਓ। ਜਦੋਂ ਇਸ ਤਰ੍ਹਾਂ ਬਚਨ ਸੁਣੇ ਨੇ ਮਨ ਦੇ ਵਿੱਚ ਨਮੋਸ਼ੀ ਆ ਗਈ।
ਫਿਰ ਬੋਲੇ ਕਰ ਚਿਤ ਕਰਾਰਾ ਹੋਰ ਕਹੋ ਜੋ ਆਸਾ।
ਫਿਰ ਸੰਤ ਜੀ ਮਹਾਰਾਜ ਜੀ ਫਿਰ ਪ੍ਰੇਮ ਦੇ ਨਾਲ ਕਹਿਣ ਲੱਗੇ ਨੇ ਭਾਈ ਪ੍ਰੇਮੀਓ, ਦੱਸ ਦੇਵੋ ਜੋ ਵੀ ਤੁਹਾਡੇ ਮਨ ਵਿੱਚ ਕੋਈ ਆਸਾ ਮਨਸਾ ਹੈ।
ਕਬ ਜਾਣੇ ਆਗਤ ਫਿਰ ਮੈਂ ਕੀਤਾ ਚੌਹਾਂ ਦਿਸੋਂ ਬਲਾਸਾ।
ਕਵੀ ਜੀ ਕਹਿੰਦੇ ਨੇ ਫਿਰ ਅਸੀਂ ਸਾਰਿਆਂ ਦੇ ਵੱਲ ਚਾਰਾਂ ਦੇ ਵੱਲ ਮੈਂ ਹਸ਼ਾਰਾ ਕੀਤਾ।
ਮਨੋ ਬਾਸਨਾ ਮਿਟ ਜੇ ਪ੍ਰਭ ਜੀ ਪਵੇ ਨਾ ਪਵ ਜਲ ਫੇਰਾ।
ਐ ਸੰਤ ਜੀ ਮਹਾਰਾਜ, ਸਾਡੇ ਮਨ ਦੀ ਮਨੋ ਬਾਸਨਾਵਾਂ ਮਿਟ ਜਾਵੇ ਅਤੇ ਅਸੀਂ ਜਨਮ ਮਰਨ ਦੀ ਚੱਕਰਾਂ ਤੋਂ ਰਹਿਤ ਹੋ ਜਾਈਏ।
ਪਲਾ ਪਲਾ ਹੋ ਜਾ ਸੀ ਐਸੇ ਬੋਲਾ ਠਾਕੁਰ ਮੀਰਾ।
ਮਹਾਂਪੁਰਸ਼ ਧੰਨ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ, ਕੋਈ ਗੱਲ ਨੀ ਭਾਈ ਨਰੈਣ ਸਿੰਘ, ਉਹ ਪਰਮੇਸ਼ਰ ਸਭ ਠੀਕ ਕਰ ਦੇਣਗੇ।
ਬਿਸਨਾ ਸਿੰਘ ਨੇ ਮਨ ਦੇ ਅੰਦਰ ਕੀਤੀ ਕੁਝੀਆਂ ਬਲਾਖਾ।
ਭਾਈ ਬਿਸਨ ਸਿੰਘ ਜੀ ਜਿਨ੍ਹਾਂ ਦਾ ਨਗਰ ਕਾਂਜਲਾ ਬਿਲਕੁਲ ਮਸਤੂਆਣਾ ਸਾਹਿਬ ਦੇ ਨਜ਼ਦੀਕ ਹੈ, ਉਹਨਾਂ ਨੇ ਮਨ ਵਿੱਚ ਕੀ ਅਭਲਾਸਾ ਕਰੀ।
ਚੰਗਾ ਚੰਗਾ ਬਹੁਰ ਸੰਤ ਜੀ ਦੋਏ ਬਾਰ ਫਿਰ ਆਖਾ।
ਫਿਰ ਸੰਤ ਜੀ ਮਹਾਰਾਜ ਜੀ ਨੇ ਉਹਦੇ ਮਨ ਦੀ ਅਵਸਥਾ ਜਾਣ ਕੇ ਕਹਿ ਦਿੱਤਾ, ਭਾਈ ਬਿਸਨ ਸਿੰਘ ਪਰਮੇਸ਼ਰ ਤੇ ਡੋਰੀਆਂ ਰੱਖੋ।
ਫਿਰ ਬੋਲੇ ਹੁਣ ਅੰਦਰ ਬੈਠੋ ਹੋਰ ਨਾ ਕੋਈ ਲੰਘਾਉਣਾ।
ਸੰਤ ਜੀ ਮਹਾਰਾਜ ਜੀ ਨੇ ਆਖਿਆ, ਭਾਈ ਬਿਸਨ ਸਿੰਘ ਜੀ ਹੁਣ ਤੁਸੀਂ ਅੰਦਰ ਇਸੇ ਤਰ੍ਹਾਂ ਬੈਠੇ ਰਵੋ, ਦਰਵਾਜ਼ਾ ਬੰਦ ਕਰ ਦਿਓ, ਕਿਸੇ ਹੋਰ ਨੂੰ ਲੰਘਾਉਣਾ ਨਹੀਂ।
ਹੁਣ ਸੰਗਰੂਰੋਂ ਮੋਟਰ ਆਊ ਸਾਨੂੰ ਤੁਸਾਂ ਬਿਠਾਉਣਾ।
ਸੰਤ ਜੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਸੰਗਰੂਰ ਸ਼ਹਿਰ ਤੋਂ ਸਰਦਾਰ ਗੋਬਿੰਦਰ ਸਿੰਘ ਜੀ ਸਾਨੂੰ ਲੈਣ ਵਾਸਤੇ ਆ ਰਹੇ ਨੇ, ਉਹਨਾਂ ਨੇ ਵੀ ਕੁਝ ਸੇਵਾ ਕਰਨੀ ਹੈ ਅਤੇ ਤੁਸਾਂ ਨੇ ਸਾਨੂੰ ਉਸ ਮੋਟਰ ਵਿੱਚ ਬਿਠਾ ਦੇਣਾ।
ਪਲੰਘ ਉਠਾਏ ਨੀੜ ਕਰ ਦੇਣਾ ਫਿਰ ਉੱਥੇ ਨਾ ਆਓ।
ਸੰਤ ਜੀ ਮਹਾਰਾਜ ਕਹਿਣ ਲੱਗੇ ਨੇ, ਗੁਰਮੁਖੋ ਸਾਡਾ ਪਲੰਘਾ ਉਠਾ ਕੇ ਤੁਸੀਂ ਨੇੜੇ ਕਰ ਦੇਣਾ ਅਤੇ ਤੁਸੀਂ ਫਿਰ ਸਾਡੇ ਕੋਲ ਨਾ ਆਉਣਾ।
ਤਹਿ ਪਹਿਰਾ ਸਰਕਾਰੀ ਹੋਸੀ ਤਾਂ ਨਾ ਤੱਕੀ ਖਾਓ।
ਸੰਤ ਜੀ ਮਹਾਰਾਜ ਕਹਿਣ ਲੱਗੇ ਨੇ, ਭਾਈ ਉੱਥੇ ਸਰਕਾਰ ਦਾ ਪਹਿਰਾ ਹੋਣਾ ਅਤੇ ਉਹਨਾਂ ਨੇ ਤੁਹਾਨੂੰ ਧੱਕੇ ਮਾਰਨੇ ਨੇ।
ਜੋ ਸਾਡੇ ਸੇਵਕ ਨੂੰ ਕੋਈ ਪਾਮਰ ਧੱਕਾ ਮਾਰੇ।
ਮਹਾਂਪੁਰਸ਼ ਕਹਿਣ ਲੱਗੇ ਨੇ, ਭਾਈ ਜੇ ਕੋਈ ਸਾਡੇ ਸੇਵਕਾਂ ਨੂੰ ਧੱਕੇ ਮਾਰਦੇ ਹਨ,
ਉਹ ਸੱਟ ਵੱਜਦੀ ਹੈ ਸਾਡੀ ਸੇਵਕ ਮੁਝੇ ਪਿਆਰੇ।
ਮਹਾਂਪੁਰਸ਼ ਕਹਿ ਰਹੇ ਨੇ, ਭਾਈ ਉਹ ਸੱਟ ਤੁਹਾਨੂੰ ਨਹੀਂ ਵੱਜਦੀ, जेडे साडे सेवकां नूं मंदा चंगा बोलदे जां मारदे हन ਉਹ ਸੱਟ ਸਾਡੇ ਦਿਲ ਤੇ ਵੱਜਦੀ ਹੈ।
ਪਿਛਲੇ ਪਾਸੇ ਇੱਕ ਪ੍ਰੇਮੀ ਛਪਿਆ ਜਿਹਾ ਖਿਲੋਤਾ।
ਸੰਤ ਜੀ ਮਹਾਰਾਜ ਜਦੋਂ ਬਚਨ ਕਰ ਰਹੇ ਨੇ, ਪਿਛਲੀ ਸੈਡ ਇੱਕ ਪ੍ਰੇਮੀ ਛੁਪਿਆ ਹੋਇਆ ਖਲੋਤਾ ਸੀ।
ਇਸ ਦੀ ਔਰ ਸੰਤ ਜੀ ਚਾਕੀ ਨੈਣਾ ਪਰੀ ਪਰ ਰੋਤਾ।
ਜਦੋਂ ਮਹਾਂਪੁਰਸ਼ ਉਸ ਪ੍ਰੇਮੀ ਵੱਲ ਝਾਕੇ ਹਨ ਤਾਂ ਉਹ ਪ੍ਰੇਮੀ ਹੁਬਕੀ ਹੁਬਕੀ ਉੱਚੀ ਉੱਚੀ ਰੋ ਰਿਹਾ ਸੀ ਅਤੇ ਨੈਣਾ ਦੇ ਵਿੱਚੋਂ ਨੀਰ ਵਗਦਾ ਸੀ।
ਨਾਮ ਜਾਰਾ ਸਿੰਘ ਹੱਥ ਜੋੜ ਕਰ ਤਿਸਨੇ ਅਰਜ ਸੁਣਾਈ।
ਉਸ ਪ੍ਰੇਮੀ ਦਾ ਨਾਮ ਹਜ਼ਾਰਾ ਸਿੰਘ ਸੀ। ਰੋਂਦਿਆਂ ਰੋਂਦਿਆਂ ਉਹਨੇ ਗਲ ਦੇ ਵਿੱਚ ਪੱਲੂ ਪਾ ਕੇ ਇਸ ਤਰ੍ਹਾਂ ਅਰਜ ਸੁਣਾਈ।
ਸ੍ਰੀ ਦਮਦਮੇ ਦਰਸ਼ਨ ਦੇਵੋ ਸੰਗਤ ਰਾਹੂਤ ਕਾਈ।
ਐ ਧੰਨ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ, ਮੈਂ ਦਮਦਮਾ ਸਾਹਿਬ ਤੋਂ ਚੱਲ ਕੇ ਆਇਆ ਹੋਇਆ ਹਾਂ। ਸ੍ਰੀ ਦਮਦਮਾ ਸਾਹਿਬ ਦੀਆਂ ਸਿੱਖ ਸੰਗਤਾਂ ਆਪ ਜੀ ਦੀਆਂ ਰਾਵਾਂ ਤੱਕ ਰਹੀਆਂ ਨੇ।
ਦੇਖੋ ਤੁਸੀਂ ਵੱਲ ਤੀਰ ਤਰਾ ਕੇ ਬਚਨ ਪ੍ਰਭੂ ਜੀ ਬੋਲੇ।
ਭਾਈ ਹਜ਼ਾਰਾ ਸਿੰਘ ਜੀ ਨੂੰ ਧੀਰਜ ਹੌਸਲਾ ਦਵਾ ਕੇ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਬਚਨ ਕਰ ਰਹੇ ਨੇ।
ਹੁਣ ਤਾਂ ਇਹ ਸਰੀਰ ਨਾ ਰਹਿਸੀ ਕਿਸ ਵਿਦ ਜਾਈਏ ਕੋਲੇ।
ਐ ਭਾਈ ਪ੍ਰੇਮੀਆਂ, ਸਾਡੇ ਇਸ ਸਰੀਰ ਨੇ ਹੁਣ ਰਹਿਣਾ ਨਹੀਂ, ਅਸਾਂ ਨੇ ਚਲੇ ਜਾਣਾ ਹੈ। ਅਸੀਂ ਹੁਣ ਕਿਹਦੇ ਕਿਹਦੇ ਕੋਲ ਜਾਣਾ ਕਰੀਏ, ਕਿਉਂਕਿ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਅਸਥਾਨ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵੀ ਗੁਰਮੁਖ ਪਿਆਰਿਓ ਬੂੰਗਾ ਮਸਤੂਆਣਾ ਸਾਹਿਬ ਬਣਿਆ ਹੋਇਆ ਹੈ। ਇਸ ਤਰ੍ਹਾਂ ਉਸ ਪ੍ਰੇਮੀ ਨੂੰ ਧੀਰਜ ਦਿੱਤੀ।
ਤਿਸ ਵਲ ਦੇਖ ਸੰਤ ਜੀ ਬੋਲੇ ਕਰੋ ਭਜਨ ਸਤ ਸੰਗੀ।
ਧੰਨ ਸੰਤ ਜੀ ਮਹਾਰਾਜ, ਉਸ ਪ੍ਰੇਮੀ ਦੇ ਵੱਲ ਵੇਖ ਕੇ ਮਹਾਂਪੁਰਸ਼ਾਂ ਨੇ ਆਖਿਆ, ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੋ।
ਤਿਸਨੇ ਬਾਹਰ ਮਨ ਤਰ ਲੀਤਾ ਕਰੀ ਬੰਦਗੀ ਚੰਗੀ।
ਫਿਰ ਉਸ ਪ੍ਰੇਮੀ ਨੇ ਮਹਾਂਪੁਰਸ਼ਾਂ ਦੇ ਮਨ ਦੇ ਵਿੱਚ ਬਚਨ ਬਸਾਲੇ ਨੇ। ਜਿੰਨਾ ਸਮਾਂ ਸੰਸਾਰ ਦੇ ਵਿੱਚ ਰਹੇ ਉਹਨਾਂ ਸਮਾਂ ਪਰਮੇਸ਼ਰ ਦੀ ਬੰਦਗੀ ਕੀਤੀ।
ਇਤਨੇ ਮੋਟਰ ਆਏ ਪਹੁੰਚੀ ਸਾਤੇ ਪਲੰਘ ਚੁਕਾਇਆ।
ਕਵੀ ਜੀ ਦੱਸ ਰਹੇ ਨੇ ਆਪਣੇ ਮੁਖ ਤੋਂ ਕਿ ਇੰਨੇ ਸਮੇਂ ਨੂੰ ਸੰਗਰੂਰ ਸ਼ਹਿਰ ਤੋਂ ਮਹਾਂਪੁਰਸ਼ਾਂ ਨੂੰ ਲੈਣ ਵਾਸਤੇ ਗੱਡੀ ਆ ਗਈ ਅਤੇ ਪਲੰਘੇ ਚੁੱਕੇ ਨੇ ਅਤੇ ਮਹਾਂਪੁਰਸ਼ਾਂ ਨੂੰ ਬਿਠਾਉਣਾ ਕੀਤਾ।
ਅਸੀਂ ਪਲੰਘ ਨਜ਼ਦੀਕ ਲਿਜਾ ਕੇ ਸੰਤਾਂ ਤਾਈ ਬਿਠਾਇਆ।
ਇਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਪਲੰਘਾ ਚੁੱਕਿਆ ਅਤੇ ਉਸ ਗੱਡੀ ਦੇ ਵਿੱਚ ਮਹਾਂਪੁਰਸ਼ਾਂ ਦੇ ਪਲੰਘੇ ਬਿਰਾਜਮਾਨ ਕਰਾ ਦਿੱਤੇ ਨੇ ਅਤੇ ਸੇਵਾ ਕਰਕੇ ਜਨਮ ਸਫਲ ਬਣਾ ਲਏ।
ਹੱਥ ਜੋੜ ਸੰਤਾਂ ਨੇ ਸਭ ਨੂੰ ਮੁਕਤੇ ਫਤਿਹ ਬੁਲਾਈ।
ਨਾਮ ਦੇ ਰਸੀਏ ਸੂਰ ਬੀਰ ਬਚਨ ਕੇ ਬਲੀ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੇ ਫਿਰ ਜਾਂਦੀ ਵਾਰੀ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਫਤਿਹ ਬੁਲਾਈ।
ਧਰਤੀ ਪੁਰ ਮਸਤਕ ਤਰ ਕੀਤੀ ਬੰਦਨਾ ਮਾਈ ਪਾਈ।
ਜਦੋਂ ਮਹਾਂਪੁਰਸ਼ ਫਤਿਹ ਬੁਲਾ ਰਹੇ ਨੇ, ਜਿੰਨੀਆਂ ਵੀ ਨੇੜੇ ਤੇੜੇ ਨਗਰਾਂ ਦੀਆਂ ਸੰਗਤਾਂ ਹਨ, ਸਾਰੀਆਂ ਸੰਗਤਾਂ ਬੜੇ ਵੈਰਾਗ ਦੇ ਨਾਲ ਅੱਖੀਆਂ ਦੇ ਵਿੱਚੋਂ ਹੰਝੂ ਪਏ ਡਿੱਗਦੇ ਨੇ ਅਤੇ ਮਹਾਂਪੁਰਸ਼ਾਂ ਨੂੰ ਧਰਤੀ ਤੇ ਮਸਤਕ ਲਾ ਕੇ ਨਮਸਕਾਰਾਂ ਕਰਦੇ ਨੇ।
ਮੋਟਰ ਚੱਲੀ ਰਹੀ ਸਭ ਸੰਗਤ ਡਾਡਾ ਪਿਆ ਵਿਛੋੜਾ।
ਇਸ ਤਰ੍ਹਾਂ ਗੁਰਮੁਖ ਪਿਆਰਿਓ ਧੰਨ ਸੰਤ ਬਾਬਾ ਤਰਸ ਸਿੰਘ ਜੀ ਮਹਾਰਾਜ ਸੰਗਰੂਰ ਸ਼ਹਿਰ ਨੂੰ ਮਸਤੂਆਣਾ ਸਾਹਿਬ ਤੋਂ ਚਾਲੇ ਪਾ ਦਿੱਤੇ ਨੇ ਅਤੇ ਸੰਗਤ ਮਸਤੂਆਣਾ ਸਾਹਿਬ ਵਿਖੇ ਰਹਿ ਗਈ ਅਤੇ ਮਹਾਂਪੁਰਸ਼ਾਂ ਤੋਂ ਵਿਛੋੜੇ ਪੈ ਗਏ ਨੇ।
ਕਰਨ ਬਰਾਗ ਕਨੇਰੇ ਬੰਦੇ ਅਟਕੀ ਨਾ ਮਨ ਓੜਾ।
ਸਿੱਖ ਸੰਗਤਾਂ ਬੜਾ ਵਿਰਾਗ ਕਰ ਰਹੀਆਂ ਨੇ, ਜਿਹੜਾ ਮਨ ਹੈ ਉਹ ਬੜਾ ਰੋਂਦਾ, ਮਨ ਉਦਾਸ ਹੋ ਗਿਆ ਹੈ, ਧੀਰਜ ਨਹੀਂਓ ਬਣਦਾ।
ਪੰਜ ਸੀਧ ਸਿੰਘ ਆ ਪਹੁੰਚੀ ਦਿੱਤਾ ਇੱਕ ਸੰਦੇਸਾ।
ਜਦੋਂ ਮਹਾਂਪੁਰਸ਼ ਸੰਗਰੂਰ ਸ਼ਹਿਰ ਸਰਦਾਰ ਗੋਬਿੰਦਰ ਸਿੰਘ ਸਿਵਿਆ ਦੀ ਕੋਠੀ ਵਿੱਚ ਬਿਰਾਜਮਾਨ ਨੇ ਤਾਂ ਰਾਤ ਦਾ ਸਮਾਂ ਹੋਇਆ। ਪੰਜ ਸ਼ਹੀਦ ਸਿੰਘ ਆ ਪਹੁੰਚੇ ਨੇ, ਕੀ ਸੰਦੇਸਾ ਦਿੱਤਾ?
ਪਾਰ ਬ੍ਰਹਮ ਕੀ ਦਿਸ ਤੋਂ ਬੋਲੇ ਸੁਣ ਤਾਰਾਈ ਜਗ ਤੇ ਸਾ।
ਉਸ ਅਕਾਲ ਪੁਰਖ ਵਾਹਿਗੁਰੂ ਦੀ ਦਿਸ਼ਾ ਦੇ ਤਰਫੋਂ ਉਹ ਬੋਲੇ ਨੇ ਅਤੇ ਧੰਨ ਸੰਤ ਜੀ ਮਹਾਰਾਜ ਸੁਣ ਰਹੇ ਨੇ।
ਪਾਰ ਬ੍ਰਹਮ ਕੀ ਸੁਣੋ ਆਗਿਆ ਤਨ ਤਜ ਤਾਏ ਪਧਾਰੋ।
ਕੀ ਬਚਨ ਕੀਤੇ ਉਹਨਾਂ ਪੰਜ ਸ਼ਹੀਦ ਸਿੰਘਾਂ ਨੇ? ਕਿਹਾ ਮਹਾਂਪੁਰਸ਼ੋ, ਆ ਤਨ ਸਰੀਰ ਨੂੰ ਛੱਡ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵਿਰਾਜਣਾ ਕਰੋ।
ਸਤ ਬਚਨ ਸੁਣ ਸੰਤਾ ਕਹਿਆ ਹੋ ਤੋ ਪਿਆ ਉਜਿਆਰੋ।
ਹੁਣ ਮਹਾਂਪੁਰਸ਼ਾਂ ਨੇ ਗੁਰਸਿੱਖਾਂ ਦੇ ਬਚਨ ਸੁਣੇ ਨੇ, ਬੜੇ ਪ੍ਰੇਮ ਦੇ ਨਾਲ ਸਤ ਬਚਨ ਜਦੋਂ ਮੁਖ ਤੋਂ ਆਖੇ ਹਨ ਤਾਂ ਉਜਿਆਰਾ ਭਾਵ ਚਾਨਣ ਪ੍ਰਕਾਸ਼ ਹੋ ਗਿਆ।
ਚਾਨਣ ਪਿਆ ਦੀਵ ਗਾਣਿਆ ਰੁਣ ਚੁਣ ਛੁਣ ਛੁਣ ਹੋਈ।
ਇਸ ਤਰ੍ਹਾਂ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕੀਤੀ, ਪਰੀਆਂ ਨੇ ਸ਼ਬਦ ਗਾਇਣ ਕੀਤੇ ਨੇ, ਭਾਵ ਖੁਸ਼ੀਆਂ ਦੇ ਮੰਗਲ ਗਾਏ ਨੇ ਅਤੇ ਰੁਣ ਛੁਣ ਛੁਣ ਭਾਵ। ਇਸ ਤਰ੍ਹਾਂ ਗੁਰਮੁਖ ਪਿਆਰਿਓ ਮਹਾਂਪੁਰਸ਼ਾਂ ਦੀ ਮਹਿਮਾ ਵਡਿਆਈ ਗਾਇਣ ਕਰੇ।
ਜੈ ਜੈਕਾਰ ਪਈ ਨਵ ਮੰਡਲ ਜਾਗ ਪਿਆ ਹਰ ਕੋਈ।
ਜੈ ਜੈਕਾਰ ਹੋ ਗਈ ਹੈ ਆਕਾਸ਼ ਦੇ ਵਿੱਚ ਵੀ, ਸਾਰੇ ਸੰਸਾਰ ਦੇ ਵਿੱਚ। ਆ ਮਹਾਂਪੁਰਸ਼ਾਂ ਨੇ ਅੱਜ ਅਤਰ ਦੀ ਖੁਸ਼ਬੂ ਛਿੜਕ ਦਿੱਤੀ।
ਛੋੜ ਸਰੀਰ ਪਾਲ ਕੀ ਚੜ ਕਰ ਚਲੀ ਜਗਤ ਕੀ ਦਾਤਾ।
ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਪਹੁੰਚੇ ਨੇ।
ਪਾਰ ਬ੍ਰਹਮ ਕੀ ਦਿਸ ਪਹੁੰਚੇ ਜੈਸੀ ਤੀ ਮਨ ਰਾਤਾ।
ਉਸ ਅਕਾਲ ਪੁਰਖ ਵਾਹਿਗੁਰੂ ਦੇ ਦੇਸ ਜਾ ਪਹੁੰਚੇ ਨੇ, ਜਿੱਥੇ ਹਰ ਇੱਕ ਨੇ ਚਲੇ ਜਾਣਾ ਹੈ।
ਆਏ ਸਿਵਕਾ ਨੇੜੇ ਦੇਖੀ ਪਈਆਂ ਕਿੰਨੀ ਦੇਈ।
ਜਦੋਂ ਸਿੱਖ ਸੰਗਤਾਂ ਨੇ ਆ ਕੇ ਮਹਾਂਪੁਰਸ਼ਾਂ ਦਾ ਸਰੀਰ ਵੇਖਿਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਨੇ।
ਜਿਸ ਕੇ ਸਾਥ ਦਸੋ ਦਿਸ ਪੂੰਜੀ ਤੁਰ ਗਈ ਛੋਟ ਸੁਨੇਹੀ।
ਧੰਨ ਸੰਤ ਜੀ ਮਹਾਰਾਜ ਜਿਨ੍ਹਾਂ ਨੂੰ ਸਾਰਾ ਸੰਸਾਰ ਹੀ ਪੂਜਦਾ ਸੀ, ਅੱਜ ਉਸ ਕਲਯੁਗੀ ਜੀਵਾਂ ਨੂੰ ਤਾਰ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਚਲੇ ਗਏ ਨੇ।
ਇੱਕ ਦੂਜੇ ਨੂੰ ਭਜ ਭਜ ਆਖੇ ਕਰ ਗਈ ਸੰਤ ਚਲਾਣਾ।
ਇੱਕ ਦੂਜੇ ਨੂੰ ਭੱਜ ਭੱਜ ਕੇ ਸਿੱਖ ਸੰਗਤਾਂ ਕਹਿ ਰਹੀਆਂ ਨੇ ਦੱਸ ਰਹੇ ਨੇ ਕਿ ਭਾਈ ਧੰਨ ਸੰਤ ਜੀ ਮਹਾਰਾਜ ਅਕਾਲ ਚਲਾਣਾ ਕਰ ਗਏ ਨੇ।
ਜੋਤੀ ਜੋਤ ਸਮਾਏ ਹਰ ਜਨ ਮਨ ਕਰ ਪ੍ਰਭ ਦਾ ਪਾਣਾ।
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪਾਣਾ ਮੰਨ ਕੇ ਧੰਨ ਸੰਤ ਬਾਬਾ ਤਰਸੀ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਨੇ। ਸੰਤ ਜੀ ਮਹਾਰਾਜ ਆਪਣੀ ਸਵੈ ਇੱਛਾ ਦੇ ਅਨੁਸਾਰ ਸੰਮਤ 1983 ਬਿਕਰਮੀ 19 ਮਾਘ ਸਨ 1927 ਈਸਵੀ 1 ਫਰਵਰੀ ਨੂੰ ਸਰਦਾਰ ਗੋਬਿੰਦਰ ਸਿੰਘ ਸਿਵੀਆ ਦੀ ਕੋਠੀ ਵਿੱਚ ਮਹਾਂਪੁਰਸ਼ ਬ੍ਰਹਮ ਲੀਨ ਹੋਏ ਸਨ।
ਸੁਣਾ ਜਾਏ ਤਾਰ ਖੜਕਾਈ ਚਾਰੇ ਦਿਸਾਂ ਪਹੁੰਚਾਈ।
ਹੁਣ ਸਟੇਸ਼ਨ ਤੇ ਜਾ ਪਹੁੰਚੇ ਨੇ ਗੱਡੀਆਂ ਰਾਹੀਂ ਖਤਾਂ ਰਾਹੀਂ ਸਿੱਖ ਸੰਗਤਾਂ ਨੂੰ ਸੁਨੇੜੇ ਦੇ ਰਹੇ ਨੇ।
ਆਤਰ ਸਿੰਘ ਪ੍ਰਭ ਜਗਤ ਨਾਥ ਜੀ ਕਰ ਗਏ ਅੱਜ ਚੜਾਈ।
ਦੱਸ ਰਹੇ ਨੇ ਧੰਨ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਜਗਤ ਕੇ ਤਾਰਕ ਅੱਜ ਉਹ ਚੜਾਈ ਕਰ ਗਏ ਨੇ।
ਜੈ ਜੈ ਤਾਰ ਗਈ ਤਜ ਤੰਦੇ ਬੈਠੇ ਸਭੇ ਪ੍ਰਾਣੀ।
ਜਿਨ੍ਹਾਂ ਜਿਨ੍ਹਾਂ ਨੂੰ ਵੀ ਪਤਾ ਲੱਗਿਆ ਕਿ ਮਹਾਂਪੁਰਸ਼ ਕਾਲ ਚਲਾਣਾ ਕਰ ਗਏ ਹਨ ਤਾਂ ਸਾਰੀਆਂ ਸੰਗਤਾਂ ਨੇ ਆਪੋ ਆਪਣੇ ਕੀਮਤੀ ਕੰਮ ਧੰਦੇ ਛਕਣਾ ਛਕਾਉਣਾ ਵੀ ਬੰਦ ਕਰ ਦਿੱਤਾ।
ਹੈ ਕਾਰ ਜਗਤ ਵਿੱਚ ਹੋਈ ਜਗਮਗ ਜੋਤ ਲੁਕਾਨੀ।
ਸਾਰੇ ਸੰਸਾਰ ਦੇ ਵਿੱਚ ਹਾਹਾਕਾਰ ਮੱਚ ਗਈ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਮਹਾਂਪੁਰਸ਼ ਇਲਾਹੀ ਜੋਤ ਅੱਜ ਉਹ ਆਪਣੇ ਨੈਣਾਂ ਤੋਂ ਓਲੇ ਹੋ ਗਏ ਨੇ।
ਕੇ ਜੋ ਫੌਜੀ ਸਭ ਨੂੰ ਛੁੱਟੀ ਹੋਈ।
ਜਿੰਨੇ ਵੀ ਸਰਕਾਰੀ ਮੁਲਾਜ਼ਮ ਜੋ ਵੀ ਫੌਜੀ ਸਨ ਉਹਨਾਂ ਸਾਰਿਆਂ ਨੂੰ ਛੁੱਟੀਆਂ ਹੋ ਗਈਆਂ ਨੇ।
ਦਰਸ਼ਨ ਆਈ ਤਾਂ ਚਲੇ ਬਿਨ ਦੇਰੀ ਤੀਰ ਨਾ ਤਾਰਿਤ ਕੋਈ।
ਮਹਾਂਪੁਰਸ਼ਾਂ ਦੇ ਅੰਤਮ ਸਮੇਂ ਦਰਸ਼ਨ ਦਿਦਾਰੇ ਕਰਨ ਵਾਸਤੇ ਪਹੁੰਚੇ ਨੇ। ਅੱਖੀਆਂ ਦੇ ਵਿੱਚੋਂ ਨੀਰ ਨਹੀਂ ਰੁਕਦਾ ਵਿੱਚ ਜਗ ਦੇ ਹਾਹਾਕਾਰ ਹੋਏ। ਤਾਰਾਂ ਪਹੁੰਚੀਆਂ ਪਾਸ ਪਿਆਰਿਆਂ ਦੇ ਜਦੋਂ ਸੁਣ ਲਿਆ ਸੱਚ ਦਾ ਚੰਦ ਛੁਪ ਗਿਆ। ਨੈਣ ਬਰਸਦੇ ਨੇ ਵਾਂਗ ਫੁਹਾਰਿਆਂ ਦੇ ਕਈ ਸੁਣਦਿਆਂ ਸਾਰ ਬੇਸੁੱਧ ਹੋ ਗਏ। ਡਿੱਗੇ ਧਰਤੀ ਤੇ ਵਾਂਗ ਮੁਨਾਰਿਆਂ ਦੇ ਜਦੋਂ ਭੋਗ ਪੈਂਦਾ ਵਰਖਾ ਬਰਸ ਪੈਂਦੀ। ਬਦਲ ਘੋਰ ਦੇ ਵਾਂਗ ਨਗਾਰਿਆਂ ਦੇ ਉਹ ਸ਼ਬਦ ਗਾਉਂਦਿਆਂ ਦੇ ਗਲ ਰੁਕ ਜਾਂਦੇ। ਰੂਪ ਯਾਦ ਆਉਂਦੇ ਨੇ ਬਖਸ਼ਣ ਹਾਰਿਆਂ ਦੇ।
ਤੇਰੀ ਸਾਹਾਂ ਦੀ ਜੋ ਮਾਈ ਤਿੰਨ ਪੀ ਦੇ ਤਿਆਗੀ।
ਜਿਹੜੀ ਇੱਕ ਮਾਤਾ ਸੀ ਢੇਰੀ ਸ਼ਾਹਾਂ ਨਗਰ ਦੀ ਉਹਨੇ ਵੀ ਜਦੋਂ ਮਹਾਂਪੁਰਸ਼ਾਂ ਦੀ ਮਹਿਮਾ ਵਡਿਆਈ ਸੁਣੀ ਸੀ ਨਾ, ਜਦੋਂ ਪਤਾ ਲੱਗਿਆ ਕਿ ਮਹਾਂਪੁਰਸ਼ ਅਕਾਲ ਚਲਾਣਾ ਕਰ ਗਏ ਨੇ ਤਾਂ ਵਿਛੋੜੇ ਦੇ ਵਿੱਚ ਗੁਰਮੁਖ ਪਿਆਰਿਓ ਮਾਈ ਨੇ ਵੀ ਆਪਣਾ ਸਰੀਰ ਤਿਆਗ ਦਿੱਤਾ।
ਸੰਤਾਂ ਸਾਥ ਚਲੀ ਗੁਰਪੁਰ ਕੋ ਗੁਰ ਸੇਵਕ ਵਡ ਪਾਗੀ।
ਇਸ ਤਰ੍ਹਾਂ ਧੰਨ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਜੀ ਦੇ ਨਾਲ ਅਨੇਕਾਂ ਹੀ ਸੇਵਕ ਅਤੇ ਸਿੱਖ ਸੰਗਤਾਂ ਮਹਾਂਪੁਰਸ਼ਾਂ ਦੇ ਨਾਲ ਹੀ ਉਹਨਾਂ ਨੇ ਵਿਯੋਗ ਵਿੱਚ ਸਰੀਰ ਛੱਡਿਆ।
ਸਿੱਖੋ ਨਗਰੋਂ ਅਹਿਮਦਗੜ੍ਹ ਇੱਕ ਰਲਾ ਸਿੰਘ ਥੀ ਪ੍ਰੇਮੀ।
ਸਿੱਖੇ ਨਗਰ ਅਹਿਮਦਗੜ੍ਹ ਨਗਰ ਅਤੇ ਇੱਥੋਂ ਦੇ ਜਿਹੜੇ ਕੁਝ ਪ੍ਰੇਮੀ ਭਾਈ ਇੱਕ ਰਲਾ ਸਿੰਘ ਸੀ ਜਦੋਂ ਉਹਨੇ ਵੀ ਸੁਣਿਆ।
ਸੰਤਾਂ ਦਾ ਸਰਦਾਲੂ ਸੇਵਕ ਬਾਣੀ ਦਾ ਨਿਤਨੇਮੀ।
ਬੜਾ ਹੀ ਬਾਣੀ ਦਾ ਨਿਤਨੇਮੀ ਸੀ, ਪਰਮੇਸ਼ਰ ਦੀ ਬੰਦਗੀ ਕਰਿਆ ਕਰਦਾ ਸੀ।
ਜੋ ਸੁਣਿਆ ਸੰਤਾਂ ਤਨ ਛ ਛਿਨ ਮਹਿ ਪਰੀ ਖਮੋਸੀ।
ਜਦੋਂ ਕੋਨੀ ਵੀ ਸੁਣਿਆ ਕਿ ਮਹਾਂਪੁਰਸ਼ਾਂ ਨੇ ਸਰੀਰ ਛੱਡ ਦਿੱਤਾ, ਚੋਲਾ ਛੱਡ ਦਿੱਤਾ ਹੈ ਨਾ, ਤਾਂ ਉਹਦੀ ਵੀ ਮਨ ਦੇ ਵਿੱਚ ਨਮੋਸ਼ੀ ਵਰਤ ਗਏ।
ਤਿਸੇ ਬੁਲਾਵਣ ਬੋਲਣਾ ਸਾ ਕੇ ਹੋਤ ਪਈ ਬੇਹੋਸੀ।
ਜਦੋਂ ਉਹਨੂੰ ਸੰਗਤਾਂ ਬੁਲਾਉਂਦੀਆਂ ਨੇ, ਉਹ ਤੋਂ ਬੋਲਿਆ ਨਹੀਂ ਹੋ ਜਾਂਦਾ, ਉਹ ਬੇਸੁੱਧ ਹੋ ਗਿਆ ਹੈ ਮਹਾਂਪੁਰਸ਼ਾਂ ਦੇ ਵਿਯੋਗ ਵਿੱਚ।
ਤਨ ਪਰਿਤੀ ਤਨ ਪਰਿਤੀ ਤਨ ਕੋ ਵਿਖੀ ਤਨ ਛੋਰਾ।
ਕਵੀ ਜੀ ਲਿਖਦੇ ਨੇ, ਤਨ ਉਹਨਾਂ ਪ੍ਰੇਮੀਆਂ ਦੀਆਂ ਪਰਿਤੀਆਂ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਨਾਲ ਇੰਨਾ ਪ੍ਰੇਮ ਕੀਤਾ, ਇੰਨਾ ਪਿਆਰ ਕੀਤਾ ਕਿ ਮਹਾਂਪੁਰਸ਼ਾਂ ਦੇ ਚਲੇ ਜਾਣ ਤੋਂ ਬਾਅਦ ਉਹਨਾਂ ਨੇ ਵੀ ਵਿਛੋੜੇ ਵਿੱਚ ਆਪਣੇ ਸਰੀਰ ਛੱਡਤੇ।
ਸੋ ਵੀ ਸਾਥ ਗਿਆ ਗੁਰਪੁਰ ਕੋ ਸਹਿਆ ਨਹੀਂ ਵਿਛੋੜਾ।
ਭਾਈ ਰੱਲਾ ਸਿੰਘ ਤੋਂ ਵੀ ਵਿਛੋੜਾ ਮਹਾਂਪੁਰਸ਼ਾਂ ਦਾ ਸਹਾਰਿਆ ਨਹੀਂ ਹੋ ਗਿਆ ਅਤੇ ਮਹਾਂਪੁਰਸ਼ਾਂ ਦੇ ਚਰਨਾਂ ਦੇ ਵਿੱਚ ਜਾ ਪਹੁੰਚਿਆ।
ਕਹਾਂ ਬਤਾਓ ਮੋਰ ਕਨੇਰੇ ਸੁਣ ਜਿਨ ਤਦੀ ਪਰਾਣਾ।
ਕਵੀ ਜੀ ਲਿਖਦੇ ਨੇ, ਐ ਪ੍ਰੇਮਿਓ, ਜਿਨ੍ਹਾਂ ਜਿਨ੍ਹਾਂ ਨੇ ਮਹਾਂਪੁਰਸ਼ਾਂ ਦੇ ਵਿਯੋਗ ਦੇ ਵਿੱਚ ਆਪਣਾ ਪੰਜ ਭੂਤਕ ਸਰੀਰ ਛੱਡਣਾ ਕਰਿਆ।
ਜੋ ਸੁਣ ਨੀਤੇ ਤਨ ਜਗਤ ਕੇ ਜਗਤੋਂ ਪਾਈ ਰਵਾਨਾ।
ਕਵੀ ਜੀ ਲਿਖਦੇ ਨੇ, ਜਿਨ੍ਹਾਂ ਜਿਨ੍ਹਾਂ ਨੇ ਵੀ ਸੁਣ ਲਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੇ ਭੇਜੇ ਹੋਏ ਧੰਨ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਇਸ ਸੰਸਾਰ ਤੋਂ ਰਵਾਨਾ ਹੋ ਗਏ ਨੇ।
ਕੁਝ ਚਿਰ ਸੰਤਾਂ ਦੇ ਸਭ ਸੇਵਕ ਜੁਦੇ ਜੁਦੇ ਹੋ ਬੈਸੇ।
ਕੁਝ ਚਿਰ ਵਿਛੋੜੇ ਦੇ ਵਿੱਚ ਜੁਦਾ ਜੁਦਾ ਹੋ ਕੇ ਬੈਠ ਗਏ ਨੇ।
ਨੈਣੋ ਨੀਰ ਜਾਤ ਨਾ ਬੋਲਤ ਬੋਲਣਾ ਪੀਸੋ ਕੈਸੇ।
ਅੱਖੀਆਂ ਦੇ ਵਿੱਚੋਂ ਨੀਰ ਨਹੀਂ ਰੁਕਦਾ, ਮੁਖ ਦੇ ਵਿੱਚੋਂ ਆਵਾਜ਼ ਨਹੀਂ ਆਉਂਦੀ ਅਤੇ ਬੋਲਿਆ ਨਹੀਂ ਜਾਂਦਾ। ਕਵੀ ਜੀ ਲਿਖਦੇ ਨੇ ਕਿ ਭਾਈ ਉਹ ਬੋਲਣ ਵੀ ਕਿਵੇਂ ਜਿਨ੍ਹਾਂ ਦੇ ਪਿਆਰੇ ਪ੍ਰੀਤਮ ਛੱਡ ਕੇ ਚਲੇ ਜਾਣ।
ਛੁਪੈ ਪਾਨਮ ਜਾਵੇ ਕਾਬਲਾ ਜਿਉ ਚੰਦ ਛਪੀ ਚਕੋਰਾ।
ਜਿਸ ਤਰ੍ਹਾਂ ਗੁਰਮੁਖ ਪਿਆਰਿਓ ਸੂਰਜ ਛੁਪ ਜਾਂਦਾ ਹੈ ਅਤੇ ਕਮਲ ਫੁੱਲ ਵੀ ਮੁਰਝਾ ਜਾਂਦੇ ਨੇ।
ਟੁੱਟੀ ਤੰਤਰ ਬਾਬ ਨਾ ਵਾਂਝੇ ਤਿਸ ਵਿਦ ਪਿਆ ਵਿਛੋਰਾ।
ਸੰਗਤਾਂ ਨੂੰ ਵੀ ਅੰਤਮ ਸਮੇਂ ਦਰਸ਼ਨ ਕਰਾਉਣੇ ਨੇ। ਭਾਈ ਮਹਾਂਪੁਰਸ਼ਾਂ ਦਾ ਇੱਥੇ ਹੀ ਅੰਤਮ ਸੰਸਕਾਰ ਕਰਾਂਗੇ।
ਬੌਰ ਗੁਲਾਬ ਸਿੰਘ ਜੀ ਬੋਲੇ ਛੁਪੀ ਮਾਤ ਸਰਕਾਰੋ।
ਫਿਰ ਭਾਈ ਗੁਲਾਬ ਸਿੰਘ ਜੀ ਕਾਂਜਲੀ ਨਗਰ ਵਾਲਿਆਂ ਨੇ ਆਖਿਆ ਕਿ ਭਾਈ ਨਹੀਂ ਜਲਦੀ ਕਰੋ, ਮਹਾਂਪੁਰਸ਼ਾਂ ਦੇ ਸਰੀਰ ਮਸਤੂਆਣਾ ਸਾਹਿਬ ਲੈ ਜਾਓ, ਜੇ ਅੰਗਰੇਜ਼ ਸਰਕਾਰ ਨੂੰ ਪਤਾ ਲੱਗ ਗਿਆ ਨਾ ਤਾਂ ਤੁਹਾਡੇ ਉੱਤੇ ਦੋਸ਼ ਲੱਗ ਜਾਣਾ ਹੈ।
ਪਤਾ ਨਾ ਹੋਵੇ ਛੇਤੀ ਤੋਰੋ ਰੋਕ ਨਾ ਲੀਵਣ ਪਾਈ।
ਜੇ ਅੰਗਰੇਜ਼ ਸਰਕਾਰ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਮਹਾਂਪੁਰਸ਼ਾਂ ਦੇ ਸਰੀਰ ਇੱਥੋਂ ਜਾਣ ਤੋਂ ਰੋਕ ਦੇਣੇ ਨੇ।
ਜਦੀ ਗੋਬਿੰਦਰ ਸਿੰਘ ਤੁਰਤਾਈ ਮੋਟਰ ਆਖ ਮੰਗਾਈ।
ਫਿਰ ਉਸੇ ਸਮੇਂ ਹੀ ਮਹਾਂਪੁਰਸ਼ਾਂ ਦੇ ਸਰੀਰ ਲਿਜਾਣ ਵਾਸਤੇ ਇੱਕ ਮੋਟਰ ਮੰਗਵਾਉਣਾ ਕਰੇ।
ਜਦੀ ਦਲੀ ਪੁਕਾਰ ਨੇ ਆ ਕੇ ਪਾਇਆ ਇੱਕ ਦਸਾਲਾ।
ਫਿਰ ਦਲੀਪ ਕੌਰ ਮਾਤਾ ਨੇ ਬੜੇ ਪ੍ਰੇਮ ਦੇ ਨਾਲ ਧੰਨ ਸੰਤ ਬਾਬਾ ਬਹਾਦਰ ਸਿੰਘ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਸਰੀਰ ਤੇ ਇੱਕ ਦੁਸਾਲਾ ਭੇਟਾ ਕਰਿਆ।
ਨੈਣੋ ਨੀਰ ਜਾਤ ਬਾਰੋਵਤ ਪਿਆ ਬਰਾ ਗੁਬਸਾਲਾ।
ਅੱਖੀਆਂ ਦੇ ਵਿੱਚੋਂ ਨੀਰ ਪਿਆ ਵਗਦਾ ਹੈ ਅਤੇ ਗੁਰਮੁਖ ਪਿਆਰਿਓ ਬੜੇ ਵਿਰਾਗ ਦੇ ਨਾਲ ਰੋ ਰਹੀਆਂ ਨੇ ਸਿੱਖ ਸੰਗਤਾਂ।
ਜਬੈ ਗੁਲਾਬ ਸਿੰਘ ਜੀ ਪਹੁੰਚੇ ਗੁਰਸਾਗਰ ਜੀ ਆ ਕੇ।
ਜਦੋਂ ਭਾਈ ਗੁਲਾਬ ਸਿੰਘ ਜੀ ਸੰਗਰੂਰ ਸ਼ਹਿਰ ਤੋਂ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਜਾ ਪਹੁੰਚੇ ਨੇ,
ਅੰਦਰ ਸ੍ਰੀ ਹਰਿਮੰਦਰ ਜਾ ਕੇ ਬੈਠੇ ਸੀ ਸਨਿਵਾ ਕੇ।
ਗੁਰਸਾਗਰ ਦਰਬਾਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬੜੇ ਵਿਰਾਗ ਦੇ ਨਾਲ ਨਮਸਕਾਰ ਕਰਕੇ ਬੈਠ ਗਏ ਨੇ।
ਪੁੱਛਦੇ ਸਿੰਘ ਬੰਗ ਮਾ ਕੀ ਕਰੋ ਬਤਾਵਿਨ ਪਾਈ।
ਜਿੰਨੇ ਵੀ ਬਿਹੰਗ ਮਾ ਸਿੰਘ ਨੇ ਬੜੇ ਪ੍ਰੇਮ ਦੇ ਨਾਲ ਗੁਲਾਬ ਸਿੰਘ ਨੂੰ ਮਹਾਂਪੁਰਸ਼ਾਂ ਦੇ ਬਾਰੇ ਪੁੱਛ ਰਹੇ ਨੇ।
ਸੰਤਾਂ ਦੀ ਸਿਹਤ ਹੁਣ ਕੈਸੀ ਰਾਜੀ ਹਨ ਜਗ ਸਾਈ।
ਗੁਲਾਬ ਸਿੰਘ ਜੀ ਸੰਤਾਂ ਦੀ ਸਿਹਤ ਹੁਣ ਕੈਸੀ ਹੈ ਉਹ ਰਾਜੀ ਹਨ ਸਾਨੂੰ ਦੱਸਣਾ ਕਰੋ ਉਹ ਕਿਸ ਤਰ੍ਹਾਂ ਨੇ।
ਰੁਕਿਆ ਕੰਠ ਬੋਲਣਾ ਹੋਵਤ ਤਾਹ ਮਾਰ ਫਿਰ ਬੋਲਾ।
ਭਾਈ ਗੁਲਾਬ ਸਿੰਘ ਜੀ ਦਾ ਕੰਠ ਭਾਵ ਗਲਾ ਰੁਕ ਗਿਆ, ਗਲੇ ਦੇ ਵਿੱਚੋਂ ਆਵਾਜ਼ ਨਹੀਂ ਆਉਂਦੀ, ਤਾਹਾਂ ਮਾਰ ਕੇ ਰੋ ਪਏ ਨੇ।
ਸੰਤ ਗਏ ਪਰ ਲੋਕ ਗਵਨ ਕਰ ਮਿਲੀ ਨਾ ਦਰਸ ਮੋਲਾ।
ਐ ਸਾਧ ਸੰਗਤ ਮਹਾਂਪੁਰਸ਼ ਪਰਲੋਕ ਗਵਨ ਕਰ ਗਏ ਨੇ ਅਤੇ ਸਾਨੂੰ ਕਲਯੁਗੀ ਜੀਵਾਂ ਨੂੰ ਦਰਸ਼ਨ ਦਿਦਾਰੇ ਨਹੀਂ ਹੋਏ।
ਜਿਨ ਜਿਨ ਸੁਣੀ ਖਬਰ ਦੁੱਖ ਪਾਈ ਰੋਵਤ ਮਾਈ ਪਾਈ।
ਜਿੰਨਾ ਜਿੰਨਾ ਪ੍ਰੇਮੀਆਂ ਨੇ ਖਬਰ ਸੁਣ ਲਈ ਕਿ ਮਹਾਂਪੁਰਸ਼ ਪੰਜ ਭੂਤਕ ਸਰੀਰ ਨੂੰ ਛੱਡ ਕੇ ਚਲੇ ਗਏ ਹਨ ਤਾਂ ਮਾਈਆਂ ਬੀਬੀਆਂ ਭੈਣਾਂ ਤਾਹਾਂ ਮਾਰ ਕੇ ਰੋਂਦੀਆਂ ਨੇ।
ਸਿੰਘ ਸਿਆਣੀ ਤੀਰਤ ਰਾਵਣ ਮਿੱਠ ਬਚਨ ਸਮਝਾਈ।
ਸਿਆਣੇ ਸਿੰਘ ਬੜੇ ਪ੍ਰੇਮ ਦੇ ਨਾਲ ਧੀਰਜ ਧਰਾਉਂਦੇ ਨੇ ਕਿ ਐ ਗੁਰਮੁਖ ਪਿਆਰਿਓ ਪਰਮੇਸ਼ਰ ਦਾ ਭਾਣਾ ਮੰਨੋ।
ਬੇਰੀ ਦੀ ਸੰਦਾ ਕੁਝ ਆਉਂਦੀ ਚੰਦਨ ਪਾਰ ਮੰਗਾਏ।
ਕੁਝ ਬੇਰੀ ਦੀਆਂ ਲੱਕੜਾਂ ਚੰਦਨ ਦੀਆਂ ਲੱਕੜਾਂ ਲਿਆਂਦੀਆਂ ਨੇ ਮਹਾਂਪੁਰਸ਼ਾਂ ਦੇ ਅੰਤਮ ਸੰਸਕਾਰ ਕਰਨ ਵਾਸਤੇ।
ਕੱਚੀ ਤਾਲ ਕਿਨਾਰੇ ਆ ਕੇ ਰਾਖੀ ਚਖਾ ਬਣਾਏ।
ਕੱਚੀ ਤਾਲ ਜਿੱਥੇ ਹੁਣ ਗੁਰਦੁਆਰਾ ਅੰਗੀਠਾ ਸਾਹਿਬ ਬਣਿਆ ਹੋਇਆ ਉੱਥੇ ਸਿੱਖ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਚਿਖਾ ਤਿਆਰ ਕਰੀ।
ਪੀਪ ਖਾਈ
ਕੁਝ ਪੀਪੇ ਘਿਓ ਦੇ ਮੰਗਾਏ ਨੇ ਕੁਝ ਸਮੇਂ ਦੇ ਬਾਅਦ ਵਰਖਾ ਆਈ
ਅੰਮ੍ਰਿਤ ਬੂੰਦਾ ਪਈ ਤਬ ਉੱਪਰ ਦੇਵਤਿਆਂ ਵਰਸਾਈ
ਅੰਮ੍ਰਿਤ ਬੂੰਦਾ ਫਿਰ ਪਈਆਂ ਨੇ ਦੇਵਤਿਆਂ ਨੇ ਫੁੱਲਾਂ ਦੀ ਵਰਖਾ ਕਰੀ
ਆਪ ਸੁਣੀਐ ਸੰਤਨ ਕੀ ਗਾਥਾ ਮੋਟਰ ਸਾਜ ਚਲਾਉਂਦੇ
ਐ ਸੰਗਤ ਹੁਣ ਮਹਾਂਪੁਰਸ਼ਾਂ ਦੀ ਪਵਿੱਤਰ ਪਾਵਨ ਕਥਾ ਸੁਣਨਾ ਕਰੋ ਹੌਲੀ ਹੌਲੀ ਪ੍ਰੇਮੀ ਮੋਟਰ ਚਲਾਉਂਦੇ ਨੇ
ਮਾਈ ਪਾਈ ਜੁਣਿਆ ਪਾਰਾ ਸ਼ਬਦ ਗੁਰਾਂ ਦਾ ਗਾਉਂਦੇ
ਬੜੀਆਂ ਸਿੱਖ ਸੰਗਤਾਂ ਜੁੜੀਆਂ ਹੋਈਆਂ ਨੇ ਅਤੇ ਸਤਿਗੁਰਾਂ ਦੇ ਸ਼ਬਦ ਗਾਉਂਦੇ ਆ ਰਹੇ ਨੇ
ਸੋ ਦਿਸ ਪੂਜਤ ਸ ਸਭ ਘਟ ਘਟ ਕਾ ਗਿਆ ਤਾਂ
ਕੀ ਬਚਨ ਕਰਦੀ ਹੈ ਬੇਬੇ ਰਤਨ ਕੌਰ ਕੇ ਚਾਰੇ ਚੱਕ ਦਸੇ ਦਿਸਾ ਹੀ ਮੇਰੇ ਵੀਰ ਨੂੰ ਪੂਜਦੀਆਂ ਸੀ
ਸਭ ਸੰਗਤ ਮਿਲ ਤੀਰਤ ਰਾਵਤ ਬੇਬੇ ਪਾਣਾ ਮਾਨੋ
ਇਸ ਤਰ੍ਹਾਂ ਸਾਰੀਆਂ ਸੰਗਤਾਂ ਤੀਰਜ ਤਰਾਉਂਦੀਆਂ ਨੇ ਕਿ ਬੇਬੇ ਜੀ ਪਾਣਾ ਮੰਨੋ
ਜਨਮ ਮਰਨ ਅਰਜਨ ਕੋ ਨਾਈ ਗੁਰਬਾਣੀ ਮਨ ਠਾਣੋ
ਐ ਬੇਬੇ ਰਤਨ ਕੌਰ ਜੀ ਜਨਮ ਮਰਨ ਦੋਹੋ ਮੈਂ ਨਾਹੀ ਜਨ ਪਰ ਉਪਕਾਰੀ ਆਏ ਮਹਾਂ ਪੁਰਸ਼ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਆਉਂਦੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਮੰਨੋ ਫਿਰ ਗੁਰਮੁਖ ਪਿਆਰਿਓ ਮਹਾਂ ਪੁਰਸ਼ਾਂ ਦੇ ਅੰਤਮ ਸੰਸਕਾਰ ਗੁਰਦੁਆਰਾ ਅੰਗੀਠਾ ਸਾਹਿਬ ਜਿੱਥੇ ਬਣਿਆ ਹੋਇਆ ਉਸ ਜਗ੍ਹਾ ਤੇ ਕੀਤੇ ਨੇ ਅਤੇ ਬੇਅੰਤ ਸਿੱਖ ਸੰਗਤਾਂ ਨੇ ਆ ਕੇ ਧੰਨ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਨੂੰ ਸ਼ਰਧਾ ਦੇ ਫੁੱਲ ਭੇਟਾ ਕੀਤੇ ਹੋਏ ਨੇ ਅਤੇ ਜੋ ਮਸਤੂਆਣਾ ਸਾਹਿਬ ਦੇ ਵਿੱਚ ਪਵਿੱਤਰ ਅਸਥਾਨ ਬਣੇ ਨੇ ਇੱਕ ਪਹਿਲਾ ਅਸਥਾਨ ਗੁਰਸਾਗਰ ਮਸਤੂਆਣਾ ਸਾਹਿਬ ਫਿਰ ਗੁਰਦੁਆਰਾ ਅੰਗੀਠਾ ਸਾਹਿਬ ਅਤੇ ਤੀਸਰੇ ਅਸਥਾਨ ਗੁਰਦੁਆਰਾ ਭਵਿੱਖਤ ਬਚਨ ਅਤੇ ਚੌਥੇ ਅਸਥਾਨ ਮਹਾਂਪੁਰਸ਼ਾਂ ਦੀ ਮਾਤਾ ਭੋਲੀ ਕੌਰ ਜੀ ਦੇ ਬਣੇ ਹੋਏ ਨੇ ਅਤੇ ਗੁਰਮੁਖ ਪਿਆਰਿਓ ਇੱਕ ਅਸਥਾਨ ਗੁਰਦੁਆਰਾ ਭੱਠਾ ਸਾਹਿਬ ਜਿੱਥੇ ਬੇਅੰਤ ਸਿੱਖ ਸੰਗਤਾਂ ਪਹੁੰਚ ਕੇ ਦਰਸ਼ਨ ਦਿਦਾਰੇ ਕਰਦੀਆਂ ਨੇ ਸਾਰੀਆਂ ਸਿੱਖ ਸੰਗਤਾਂ ਮਹਾਂਪੁਰਸ਼ਾਂ ਦੇ ਉਸ ਅੰਤਮ ਸਮੇਂ ਬੜੇ ਵਿਰਾਗ ਦੇ ਨਾਲ ਕੀ ਕਹਿ ਰਹੇ ਨੇ ਜਪੀ ਤਪੀ ਜਹਾਨ ਤੇ ਬਹੁਤ ਡਿੱਠੇ ਕੋਈ ਦੇਖਿਆ ਨਾ ਤੇਰੀ ਤੁਲ ਬਾਬਾ ਜਦੋਂ ਆਣ ਕੇ ਜਹਾਨ ਤੇ ਚਰਨ ਪਾਏ ਝੰਡੇ ਧਰਮ ਦੇ ਗਏ ਸੀ ਝੁੱਲ ਬਾਬਾ ਬੇੜੇ ਕੁੱਲ ਜਹਾਨ ਦੇ ਤਾਰ ਦਿੱਤੇ ਕੋਲੋਂ ਆਪਣਾ ਲਾ ਕੇ ਟੁੱਲ ਬਾਬਾ ਸਿਰ ਦਿੱਤਿਆਂ ਜੇ ਮਿਲੇ ਦੀਦਾਰ ਸਾਨੂੰ ਅਸੀਂ ਲੈ ਲਈਏ ਮੁੱਲ ਬਾਬਾ ਤੇਰਾ ਸੇਵਕ ਕਰੇ ਅਰਦਾਸ ਮਾਫ਼ ਕਰਦੀ ਜੇ ਹੋ ਗਈ ਕੋਈ ਭੁੱਲ ਬਾਬਾ ਸੋ ਆਓ ਸਾਧ ਸੰਗਤ ਬੁਲਾਓ ਫਤਿਹ ਕਰੋ ਰਸਨਾ ਪਵਿੱਤਰ ਵਾਹ